ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਦੇ ਵਿੱਚ ਹਰ ਸਾਲ 5 ਵਿੱਚੋਂ 1 ਬਾਲਗ ਫਿਸ਼ਿੰਗ ਕਰਨ ਕਹਿਣ ਦਾ ਭਾਵ ਕਿ ਮੱਛੀਆਂ ਫੜਨ ਜਾਂਦਾ ਹੈ। ਮੱਛੀਆਂ ਫੜਨ ਦਾ ਇਹ ਸਿਲਸਿਲਾ ਨਦੀ ਕਿਨਾਰੇ, ਸਮੁੰਦਰੀ ਤੱਟ ਜਾਂ ਫਿਰ ਕਿਸ਼ਤੀ ਰਾਹੀਂ ਹੋਵੇ, ਇਹ ਸਭ ਕੁਝ ਇੱਕ ਮਨੋਰੰਜਨ ਦੇ ਲਈ ਨਹੀਂ ਬਲਕਿ ਸੱਭਿਆਚਾਰ ਦਾ ਹਿੱਸਾ ਹੈ। ਪਰ ਬਹੁਤ ਸਾਰੇ ਨਵੇਂ ਲੋਕ ਇਹ ਨਹੀਂ ਜਾਣਦੇ ਕਿ ਆਸਟ੍ਰੇਲੀਆ ਦੇ ਵਿੱਚ ਮੱਛੀਆਂ ਫੜਨ ਦੇ ਕੁਝ ਖਾਸ ਨਿਯਮ ਨੇ ਅਤੇ ਇਹ ਮਾਇਨੇ ਵੀ ਰੱਖਦੇ ਨੇ। ਤੁਹਾਡੇ ਰਾਜ ਜਾਂ ਖੇਤਰ ਦੇ ਆਧਾਰ ਤੇ ਮੱਛੀਆਂ ਫੜਨ ਦੇ ਲਈ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ, ਸੀਮਿਤ ਖੇਤਰ ਅਤੇ ਬੰਦ ਮੌਸਮ, ਆਕਾਰ ਸੀਮਾ ਅਤੇ ਖਤਰੇ ਵਿੱਚ ਪਈਆਂ ਪ੍ਰਜਾਤੀਆਂ ਵਰਗੀਆਂ ਚੀਜ਼ਾਂ ਦੇ ਲਈ ਵੱਖ ਵੱਖ ਕਾਨੂੰਨ ਲਾਗੂ ਹੁੰਦੇ ਹਨ। ਸੁਰੱਖਿਆ, ਕੂੜੇ ਦੇ ਨਿਪਟਾਰੇ ਅਤੇ ਮੱਛੀਆਂ ਦੇ ਪ੍ਰਬੰਧਨ ਦੇ ਆਲੇ ਦੁਆਲੇ ਨਿਯਮ ਅਤੇ ਵਧੀਆ ਅਭਿਆਸ ਵੀ ਹਨ। ਇਹਨਾਂ ਸਾਰਿਆਂ ਮੁੱਦਿਆਂ ਤੇ ਚਾਨਣਾ ਪਾਉਂਦੀ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ। ਇੱਕ ਅਜਿਹੀ ਦੁਨੀਆ ਜਿੱਥੇ ਅਸੀਂ ਆਪਣਾ ਬਹੁਤਾ ਸਮਾਂ ਸਕਰੀਨਾਂ ਦੇ ਸਾਹਮਣੇ ਬਿਤਾਉਂਦੇ ਹਾਂ, ਇਹ ਤਾਜ਼ਗੀ ਭਰਪੂਰ ਹੈ ਅਤੇ ਸ਼ਾਇਦ ਥੋੜਾ ਹੈਰਾਨੀਜਨਕ ਵੀ ਕਿ ਮੱਛੀਆਂ ਫੜਨ ਨੇ ਆਪਣੀ ਖਿੱਚ ਬਣਾਈ ਰੱਖੀ ਹੈ। ਇੱਥੋਂ ਤੱਕ ਕਿ ਪਿਛਲੇ 20 ਸਾਲਾਂ ਦੇ ਵਿੱਚ ਇਹ ਰੁਝਾਨ ਹੋਰ ਵੀ ਵੱਧ ਗਿਆ ਹੈ। ਆਸਟ੍ਰੇਲੀਆ ਸਰਕਾਰ ਵੱਲੋਂ 2023 ਵਿੱਚ ਪ੍ਰਕਾਸ਼ਿਤ ਇੱਕ ਵੱਡੇ ਪੱਧਰ ਦੇ ਅਧਿਐਨ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਰ ਸਾਲ ਕਰੀਬ 42 ਲੱਖ ਬਾਲਗ ਮੱਛੀਆਂ ਫੜਨ ਜਾਂਦੇ ਨੇ। ਮੱਛੀ ਪਾਲਣ ਵਿਗਿਆਨੀ ਐਂਡੀ ਮੂਰ ਨੇ ਮਨੋਰੰਜਨ ਕਰਨ ਵਾਲੇ ਮਛੇਰਿਆਂ ਦੇ ਸਭ ਤੋਂ ਤਾਜ਼ਾ ਰਾਸ਼ਟਰੀ ਸਰਵੇਖਣ ਦੀ ਅਗਵਾਈ ਕੀਤੀ ਹੈ। ਮੱਛੀਆਂ ਫੜਨ ਦੇ ਤਾਜ਼ਾ ਰੁਝਾਨ ਬਾਰੇ ਉਹ ਕੁਝ ਇਸ ਤਰ੍ਹਾਂ ਦੱਸਦਾ ਹੈ।
A survey of that kind has only been done twice in Australia. What was interesting between 2001 and more recent survey was that the relative percentage of people that go fishing, which is about 20%, one in five people, maintained the same.
ਐਂਡੀ ਮੂਰ ਇਹ ਵੀ ਦੱਸਦਾ ਹੈ ਕਿ ਆਸਟ੍ਰੇਲੀਆ ਦੀ ਜਨਸੰਖਿਆ ਦੇ ਚਿਹਰੇ ਬਦਲ ਰਹੇ ਨੇ ਅਤੇ ਵਧੇਰੇ ਸੱਭਿਆਚਾਰਕ ਅਤੇ ਭਾਸ਼ਾਈ ਤੌਰ ਤੇ ਵੱਖ-ਵੱਖ ਭਾਈਚਾਰੇ ਇਸ ਖੇਡ ਨੂੰ ਅਪਣਾ ਰਹੇ ਹਨ।
We're seeing a really diverse group of Australians participate in recreational fishing. In some cases, a lot of that's traditional. They've got multiple generations of people doing that activity. And so when they come to Australia, they just continue to do that. We have a large economic exclusion zone where fishing can occur, the third largest in the world. So we have lots of access. We have lots of coastline. We have lots of rivers. And fishing seems to be a really popular activity. And it seems to be part of Australian culture.
ਨਿਊ ਸਾਊਥ ਵੇਲਜ਼ ਦੀ ਰੀਕ੍ਰੀਏਸ਼ਨਲ ਫਿਸ਼ਿੰਗ ਅਲਾਇੰਸ ਇੱਕ ਅਜਿਹੀ ਸੰਸਥਾ ਹੈ ਜੋ ਰਾਜ ਭਰ ਵਿੱਚ ਮੱਛੀਆਂ ਫੜਨ ਦੀਆਂ ਖੇਡਾਂ, ਤਾਜ਼ੇ ਪਾਣੀ ਵਿੱਚੋਂ ਮੱਛੀਆਂ ਫੜਨ, ਨੇਜੇ ਨਾਲ ਮੱਛੀਆਂ ਫੜਨ ਵਾਲਿਆਂ ਅਤੇ ਮਛੇਰਿਆਂ ਦੀ ਨੁਮਾਇੰਦਗੀ ਕਰਦੀ ਹੈ। ਇਸ ਸੰਸਥਾ ਦੇ ਪ੍ਰਧਾਨ ਸਟੈਨ ਕੋਨਸਟੈਂਟਰਸ ਦਾ ਆਖਣਾ ਹੈ ਕਿ ਹਰ ਖੇਤਰ ਦੇ ਆਪਣੇ ਨਿਯਮ ਹੁੰਦੇ ਨੇ, ਬੈਗ ਤੋਂ ਲੈ ਕੇ ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਗੇਅਰ ਦੇ ਆਕਾਰ ਦੀਆਂ ਕਿਸਮਾਂ ਤੱਕ। ਉਹ ਦੱਸਦੇ ਨੇ ਕਿ ਇਹ ਫਰਕ ਕਿੰਨੇ ਕੁ ਮਾਇਨੇ ਰੱਖਦੇ ਨੇ।
Every state is different. There are different rules around salt and fresh water. Every state has got different species, have also got different threatened species. Every state has also got different rules around the tackle you can use, the number of rods you can have out, the number of hooks. Some states prohibit the use of certain baits.
ਮੱਛੀਆਂ ਫੜਨ ਦੇ ਨਿਯਮ ਆਸਾਨੀ ਨਾਲ ਆਨਲਾਈਨ ਮਿਲ ਜਾਂਦੇ ਨੇ ਅਤੇ ਜ਼ਿਆਦਾਤਰ ਰਾਜਾਂ ਵਿੱਚ ਤੁਸੀਂ ਅਨੁਵਾਦਿਤ ਅਧਿਕਾਰਕ ਐਪਲੀਕੇਸ਼ਨਸ ਤੱਕ ਵੀ ਪਹੁੰਚ ਕਰ ਸਕਦੇ ਹੋ। ਪਰ ਜੇਕਰ ਤੁਸੀਂ ਹੁਣੇ ਸ਼ੁਰੂਆਤ ਕਰ ਰਹੇ ਹੋ ਤਾਂ ਮੱਛੀਆਂ ਫੜਨ ਵਾਲੇ ਸਮਾਨ ਦੀ ਸਥਾਨਕ ਦੁਕਾਨ ਤੇ ਜਾਣਾ ਤੁਹਾਡਾ ਸਭ ਤੋਂ ਪਹਿਲਾ ਕਦਮ ਹੋ ਸਕਦਾ ਹੈ। ਸ਼੍ਰੀ ਕੋਨਸਟੈਂਟਰਸ ਦੱਸਦੇ ਨੇ ਕਿ ਸਥਾਨਕ ਟੈਕਲ ਦੁਕਾਨਾਂ ਇੱਕ ਸਟੋਰ ਹੀ ਨਹੀਂ ਬਲਕਿ ਸਲਾਹ ਅਤੇ ਸੁਰੱਖਿਆ ਦੇ ਲਈ ਕਮਿਊਨਿਟੀ ਹੱਬ ਵੀ ਹਨ।
Whether you come from a non-English speaking background, you're a customer to them and they are always engaging. And the people at the local tackle shops are a really good source of information. They're patient. They're mostly fishermen as well. So, yeah, we have got diverse rules around Australia. Definitely make the effort to go and find out.
ਜਿੱਥੋਂ ਤੱਕ ਲਾਇਸੈਂਸ ਦੀ ਗੱਲ ਹੈ, ਕੁਝ ਰਾਜਾਂ ਦੇ ਵਿੱਚ ਜਿਵੇਂ ਕਿ ਸਾਊਥ ਆਸਟ੍ਰੇਲੀਆ, ਕੁਈਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਵਿੱਚ ਤੁਹਾਨੂੰ ਲਾਇਸੈਂਸ ਦੀ ਬਿਲਕੁਲ ਵੀ ਲੋੜ ਨਹੀਂ ਹੈ। ਕੁਝ ਰਾਜਾਂ ਵਿੱਚ ਇਹ ਕਿਫਾਇਤੀ ਅਤੇ ਆਸਾਨੀ ਨਾਲ ਮਿਲ ਜਾਂਦੇ ਨੇ। ਬਸ ਇੰਨਾ ਜ਼ਰੂਰ ਯਾਦ ਰੱਖੋ ਕਿ ਇਹ ਲਾਇਸੈਂਸ ਸਿਰਫ ਅਧਿਕਾਰਕ ਸਰਕਾਰੀ ਵੈਬਸਾਈਟਾਂ ਤੋਂ ਹੀ ਖਰੀਦੇ ਜਾਣ। ਵਿਕਟੋਰੀਅਨ ਫਿਸ਼ਰੀਜ਼ ਅਥਾਰਟੀ ਦੇ CEO ਟ੍ਰੈਵਿਸ ਡੌਲਿੰਗ ਜ਼ਿਆਦਾ ਪੈਸੇ ਵਸੂਲਣ ਵਾਲੀ ਤੀਜੀ ਧਿਰ ਦੇ ਘੁਟਾਲਿਆਂ ਬਾਰੇ ਇਸ ਤਰ੍ਹਾਂ ਚੌਕਸ ਕਰਦੇ ਨੇ।
It's really easy to get a fishing license in Victoria. It's about $36 for the year. But I have to give a warning. There are a number of sites that you get onto when you Google a fisheries license. So they're third parties charging $90 to $100. And a lot of these are overseas companies. And you will get a fishing license, but you'll pay three times what you should pay. It's a bit of a scam. And they make the sites look very much like it's a legitimate government site. So use your mobile phone. Jump onto the fisheries authority and it'll be really easy to do.
ਸ਼੍ਰੀ ਡੋਲਿੰਗ ਆਖਦੇ ਨੇ ਕਿ ਜ਼ਿਆਦਾਤਰ ਲੋਕ ਜੋ ਨਿਯਮਾਂ ਨੂੰ ਤੋੜਦੇ ਨੇ ਉਹ ਜਾਣਬੁੱਝ ਕੇ ਅਜਿਹਾ ਨਹੀਂ ਕਰਦੇ, ਇਹ ਅਕਸਰ ਅਚਾਨਕ ਹੁੰਦਾ ਹੈ। ਇਸ ਲਈ ਆਪਣੇ ਯੰਤਰਾਂ ਦੀ ਦੁਬਾਰਾ ਜਾਂਚ ਕਰਨਾ ਅਤੇ ਇਹ ਸਮਝਣਾ ਮਹੱਤਵਪੂਰਨ ਹੈ ਕਿ ਕਿਹੜੀਆਂ ਗੱਲਾਂ ਦੀ ਇਜਾਜ਼ਤ ਹੈ ਅਤੇ ਕਿਹੜੀਆਂ ਦੀ ਨਹੀਂ। ਮਿਸਾਲ ਦੇ ਤੌਰ ਤੇ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਮੱਛੀ ਫੜਨ ਵਾਲੇ ਤੁਹਾਡੇ ਯੰਤਰ ਸਥਾਨਕ ਨਿਯਮਾਂ ਦੀ ਪਾਲਣਾ ਕਰਦੇ ਹੋਣ।
So over 90% of our inspections, people are doing the right thing. And if they're not doing the right thing, it's by accident. Look, we've got some examples where people will see online a particular type of net, right? And the fact that you're able to buy that net online, they may believe that that means it's legal to use in Victoria, when in fact you can buy a lot of things online that are not legal to use in Victoria.
ਪਰ ਮੱਛੀਆਂ ਫੜਨਾ ਖਤਰੇ ਤੋਂ ਖਾਲੀ ਨਹੀਂ ਹੈ। ਪਹਾੜਾਂ ਤੇ ਮੱਛੀਆਂ ਫੜਨਾ ਆਸਟ੍ਰੇਲੀਆ ਦੇ ਸਭ ਤੋਂ ਖਤਰਨਾਕ ਸ਼ੌਂਕਾਂ ਵਿੱਚੋਂ ਇੱਕ ਰਿਹਾ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਪਾਣੀ ਵਿੱਚ ਡੁੱਬਣ ਦੇ ਨਾਲ 240 ਤੋਂ ਵੱਧ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ ਅਤੇ ਇਹਨਾਂ ਵਿੱਚ ਬਹੁਤ ਸਾਰੇ ਲੋਕ ਪ੍ਰਵਾਸੀ ਪਿਛੋਕੜ ਵਾਲੇ ਸਨ। ਨਿਊ ਸਾਊਥ ਵੇਲਸ ਦਾ ਰੀਕ੍ਰੀਏਸ਼ਨਲ ਫਿਸ਼ਿੰਗ ਅਲਾਇੰਸ ਪਿਛਲੇ 20 ਸਾਲਾਂ ਤੋਂ ਪਹਾੜਾਂ ਤੇ ਮੱਛੀਆਂ ਫੜਨ ਦੀ ਸੁਰੱਖਿਆ ਸੰਬੰਧੀ ਇੱਕ ਮੁਹਿੰਮ ਚਲਾ ਰਿਹਾ ਹੈ। ਸ਼੍ਰੀ ਕੋਨਸਟੈਂਟਰਸ ਦੱਸਦੇ ਨੇ ਕਿ ਪ੍ਰਵਾਸੀ ਭਾਈਚਾਰੇ ਖਾਸ ਤੌਰ ਤੇ ਕਮਜ਼ੋਰ ਕਿਉਂ ਹੁੰਦੇ ਨੇ।
So I know all the challenges of getting information to the migrant community. We have got really productive rock platforms in New South Wales that give a chance for families to put fresh fish on the table. But the pitfalls are huge. Someone who's relatively new to the sport, walk down to the rocks and start fishing completely oblivious to the dangers.
Life jacket ਪਹਿਨਣਾ ਬਹੁਤ ਜ਼ਰੂਰੀ ਹੈ ਅਤੇ ਜੀਵਨ ਬਚਾਉਣ ਵਾਲਾ ਹੈ। ਪਰ ਕੰਸਟੈਂਟਰਸ ਇਹ ਚੇਤਾਵਨੀ ਦਿੰਦੇ ਨੇ ਕਿ ਜੇਕਰ ਲਹਿਰਾਂ ਖਤਰਨਾਕ ਲੱਗ ਰਹੀਆਂ ਹੋਣ ਤਾਂ ਬਿਲਕੁਲ ਵੀ ਖਤਰਾ ਨਾ ਲੈਣਾ ਸਭ ਤੋਂ ਸਹੀ ਫੈਸਲਾ ਹੋ ਸਕਦਾ ਹੈ।
Like if you really need to put a life jacket on because the seas are that big that you might get washed in, like you shouldn't be fishing there. It's a message we've pushing for a very long time. If it's too rough, go home. Simple as that.
ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਗੱਲ ਨੂੰ ਖਤਮ ਕਰੀਏ, ਇੱਥੇ ਦੋ ਸੁਨਹਿਰੀ ਨਿਯਮ ਨੇ ਜੋ ਮੱਛੀਆਂ ਫੜਨ ਵਾਲੇ ਹਰ ਵਿਅਕਤੀ ਨੂੰ ਯਾਦ ਰੱਖਣੇ ਚਾਹੀਦੇ ਨੇ, ਭਾਵੇਂ ਤੁਸੀਂ ਆਸਟ੍ਰੇਲੀਆ ਵਿੱਚ ਕਿਤੇ ਵੀ ਮੱਛੀਆਂ ਫੜਦੇ ਹੋਵੋ। ਇਹ ਦੋ ਨਿਯਮ ਨੇ ਜ਼ਿੰਮੇਵਾਰ ਬਣਨਾ ਅਤੇ ਸਤਿਕਾਰਯੋਗ ਬਣਨਾ। ਸ਼੍ਰੀ ਡੋਲਿੰਗ ਦੱਸਦੇ ਨੇ ਕਿ ਕਿਸ ਤਰ੍ਹਾਂ ਛੋਟੇ ਛੋਟੇ ਕਦਮ ਜਿਵੇਂ ਕਿ ਮੱਛੀਆਂ ਨੂੰ ਧਿਆਨ ਨਾਲ ਸੰਭਾਲਣਾ ਅਤੇ ਕੋਈ ਕੂੜਾ ਨਾ ਛੱਡਣਾ ਵਾਤਾਵਰਨ ਅਤੇ ਭਵਿੱਖ ਦੀਆਂ ਮੱਛੀਆਂ ਫੜਨ ਦੀਆਂ ਯਾਤਰਾਵਾਂ ਦੋਵਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਨੇ।
So there's some really good practices. Obviously, some of those are to protect and look after the fish that you're releasing. Make sure that you don't keep them out of the water for very long. Make sure your hands are wet when you're releasing them. Make sure you don't leave litter around. When you go fishing, you want to think, when I come back here the next time, the place looks beautiful. It looks undamaged and it looks protected. So don't leave your bait bags around. Don't leave broken fishing line around. Take those things with you and have that thinking about your family coming back there.
SBS ਨਿਊਜ਼ ਦੇ ਲਈ ਜ਼ੋਤ ਮਾਈਡੂ ਵੱਲੋਂ ਤਿਆਰ ਕੀਤੀ ਗਈ ਇਹ ਰਿਪੋਰਟ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जित्थों भी तुसी अपने podcast सुनते हो।